142 ਅੰਗ ਤੇ ਦਸਵਾਂ ਸ਼ਬਦ ਸਤਿਗੁਰੂ ਮਹਾਰਾਜ ਮਾਝ ਰਾਗ ਦੀ ਵਾਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਕਿਰਪਾ ਕਰ ਰਹੇ ਨੇ। ਇਹ ਸਾਰੀ ਵਾਰ ਹੀ ਪਹਿਲੇ ਪਾਤਸ਼ਾਹ ਦੀ ਹੈ। ਜੇ ਕਿਤੇ ਸਲੋਕ ਮਹੱਲਾ ਦੂਜਾ ਤੀਜਾ ਚੌਥਾ ਆਏ ਵੀ ਨੇ ਤਾਂ ਉਹ ਪੌੜੀ ਜਿਹੜੀ ਆ ਹਮੇਸ਼ਾ ਪਹਿਲੇ ਪਾਤਸ਼ਾਹ ਦੀ ਹੀ ਆਉਂਦੀ ਹੈ, ਪਰ ਬਹੁਤੇ ਸਲੋਕ ਪਹਿਲੇ ਪਾਤਸ਼ਾਹ ਦੇ ਹੀ ਇਸ ਵਾਰ ਦੇ ਵਿੱਚ ਆਏ ਨੇ। ਆਓ ਸਤਿਗੁਰੂ ਨਾਨਕ ਦੇਵ ਜੀ, ਧੰਨ ਗੁਰੂ ਨਾਨਕ ਦੇਵ ਜੀ ਬਖਸ਼ਿਸ਼ ਕਰ ਰਹੇ ਨੇ। ਮਹੱਲਾ ਪਹਿਲਾ ਸਲੋਕ ਸੋ ਜੀਵਿਆ ਜਿਸ ਮਨ ਵਸਿਆ ਸੋਏ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹੀ ਪੁਰਸ਼ ਸੰਸਾਰ 'ਚ ਜਿਉਂਦਾ ਜਿਹਦੇ ਮਨ ਵਿੱਚ ਉਹ ਵਾਹਿਗੁਰੂ ਵਸਿਆ। ਜਿਉਂਦਿਆਂ ਦੀ ਗਿਣਤੀ ਵਿੱਚ ਉਹ ਬੰਦਾ ਅਕਾਲ ਪੁਰਖ ਵਾਹਿਗੁਰੂ ਮੰਨਦੇ ਨੇ। ਜਿਵੇਂ ਮਹਾਰਾਜ ਨੇ ਬਚਨ ਕੀਤਾ ਹੈ, ਜਿੰਨੀ ਮਰਜ਼ੀ ਉੱਚੀ ਕੁਲ ਹੋਵੇ, ਪੜ੍ਹਿਆ ਲਿਖਿਆ ਹੋਵੇ, ਰੰਗ ਚੰਗਾ ਹੋਵੇ, ਜਾਤੀ ਉੱਚੀ ਹੋਵੇ, ਸਭ ਕੁਛ ਉੱਚਾ ਮੰਨਿਆ, ਪਰ ਜੇ ਪਰਮੇਸ਼ੁਰ ਨਾਲ ਪਿਆਰ ਨਹੀਂ ਤਾਂ ਉਹਨੂੰ ਸਤਿਗੁਰੂ ਕਹਿੰਦੇ ਮ੍ਰਿਤਕ ਕਹੀਆ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਮਨ ਦੇ ਅੰਦਰ ਪਰਮਾਤਮਾ ਨੂੰ ਵਸਾਉਣ ਦਾ ਉਪਰਾਲਾ ਬਚਪਨ ਤੋਂ ਲੈ ਕੇ ਆਪਾਂ ਨੇ ਕਰਨਾ ਸੀ, ਪਰ ਜੇ ਆਪਾਂ ਅੱਜ ਸਾਰੇ ਜਾਣੇ ਵਿਚਾਰ ਕੇ ਦੇਖੀਏ ਵੀ ਆਪਣੇ ਮਾਤਾ ਪਿਤਾ ਨੇ ਕਿੰਨੀ ਕੁ ਬਾਣੀ ਪੜ੍ਹੀ ਹੈ। ਉਹ ਬਿਰਲੇ ਬਿਰਲੇ ਦੇ ਮਾਤਾ ਪਿਤਾ ਹਨ ਜਿਹੜੇ ਬਾਣੀ ਵਿੱਚ ਪਿਆਰ ਰੱਖਦੇ ਨੇ। ਬਹੁਤੇ ਤਾਂ ਆਪਾਂ ਹਾਲਾਤਾਂ ਨੂੰ ਜਾਣਦੇ ਹੀ ਹਾਂ, ਉਦੋਂ ਪੁਰਾਣਿਆਂ ਨੇ ਉਹਨਾਂ ਦੇ ਮਾਤਾ ਪਿਤਾ ਨੇ ਕਿੰਨਾ ਕੁ ਇਸ ਪਾਸੇ ਧਿਆਨ ਦਿੱਤਾ ਹੋਵੇਗਾ। ਸੋ ਇਸ ਤਰ੍ਹਾਂ ਕਰਨ ਦੇ ਨਾਲ ਅੱਗੇ ਅੱਗੇ ਇਹ ਪ੍ਰਚਾਰ ਨੇ ਵਧਣਾ ਸੀ, ਸਿੱਖ ਕੌਮ ਨੇ ਪ੍ਰਫੁੱਲਤ ਹੋਣਾ ਸੀ, ਜਿੱਥੇ ਆਪਾਂ ਚਾਹੁੰਦੇ ਹਾਂ ਪਹੁੰਚਣਾ। ਗੁਰਬਾਣੀ ਨੂੰ ਜਦੋਂ ਪੜ੍ਹਦੇ ਹਾਂ, ਗੁਰਬਾਣੀ ਬਹੁਤ ਸਿਖਰਾਂ ਨੂੰ ਛੋਹਦੀ, ਚੌਥੇ ਪਾਤ ਦੀ ਮਾਲਕ ਸੱਚਖੰਡ ਦੀ ਬਾਣੀ, ਧੁਰਕੀ ਬਾਣੀ, ਅਸੀਂ ਜੀਵ ਹਲੇ ਬਹੁਤ ਥੱਲੇ ਹਾਂ। ਭਾਈਓ, ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਨਾਨਕ ਅਵਰ ਨਾ ਜੀਵੈ ਕੋਏ। ਹੋਰ ਕੋਈ ਕਹਿੰਦੇ ਜਿਉਂਦਾ ਨਹੀਂ ਹੈ, ਜੇ ਉਹ ਕਹੇ ਕਿ ਮੈਂ ਜਿਉਂਦਾ ਹਾਂ, ਉਹਨੂੰ ਜਿਉਂਦਿਆਂ ਦੀ ਗਿਣਤੀ ਵਿੱਚ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਗ੍ਰੰਥ ਸਾਹਿਬ ਜੀ ਨਹੀਂ ਮੰਨਦੇ। ਉਹ ਕਹਿੰਦੇ ਨਹੀਂ, ਇਹ ਸਾਡੇ ਲਈ ਜਿਉਂਦਾ ਨਹੀਂ। ਸੋ ਮੂਆ ਜਿਸ ਮਨੋਂ ਵਿਸਾਰੇ, ਕਹਿੰਦੇ ਉਹ ਮਰਿਆ ਹੋਇਆਂ ਦੀ ਗਿਣਤੀ 'ਚ ਹੋ ਜਾਂਦਾ ਹੈ ਜਿਹੜਾ ਮਨ ਦੇ ਵਿੱਚੋਂ ਪਰਮਾਤਮਾ ਨੂੰ ਵਿਸਾਰ ਦਿੰਦਾ। ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ। ਜੇ ਨਾਮ ਜਪਣ ਤੋਂ ਬਿਨਾਂ ਕੋਈ ਬੰਦਾ ਉਹ ਜਿੰਨਾ ਕੁਝ ਖਾਂਦਾ ਸਾਰਾ ਹੀ ਕਹਿੰਦੇ ਹਰਾਮ ਦਾ ਖਾਣਾ ਖਾਂਦਾ, ਕਿਉਂਕਿ ਜੇ ਨਾਮ ਤੋਂ ਬਿਨਾਂ ਜਿਉਂਦਾ ਤਾਂ ਉਹਦੀ ਪਤ ਆਵਰੋ ਇੱਜ਼ਤ ਲੈ ਰਹੀ ਹੈ, ਘੱਟ ਰਹੀ ਹੈ, ਵੱਧ ਨਹੀਂ ਰਹੀ। ਸੋ ਜਿਵੇਂ ਮਹਾਰਾਜ ਲਿਖਿਆ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ। ਹਰਾਮ ਦੀਆਂ ਖੋਰ ਖਾਣ ਵਾਲੇ ਐਸੇ ਸੰਸਾਰ ਦੇ ਅੰਦਰ ਲੋਕ ਨੇ ਜਿਹੜੇ ਕਿਰਤ ਤੋਂ ਬਿਨਾਂ ਵੈਸੇ ਹੀ ਕਿਤੋਂ ਗਲਤ ਢੰਗ ਨਾਲ ਪੈਸਾ ਕਮਾ ਕੇ ਖਾਣ ਦੇ ਆਦੀ ਹੋ ਜਾਂਦੇ ਨੇ, ਉਹਨਾਂ ਨੂੰ ਕਹਿੰਦੇ ਨੇ। ਜਿਹੜੇ ਕਿਰਤੀ ਗ੍ਰਿਸਤੀ ਗੁਰਸਿੱਖ ਨੇ, ਨਾਮ ਜਪਣ ਵਾਲੇ ਨੇ, ਦਸਵੰਧ ਕੱਢਦੇ ਨੇ, ਹੱਕ ਸੱਚ ਦੀ ਕਮਾਈ ਖਾਂਦੇ ਨੇ, ਇਹ ਉਪਦੇਸ਼ ਉਹਨਾਂ ਲਈ ਨਹੀਂ ਹੈ। ਇਹ ਸਿਰਫ ਉਹਨਾਂ ਲਈ ਉਪਦੇਸ਼ ਕੀਤਾ ਜਿਹੜੇ ਲੋਕ ਗਲਤ ਢੰਗ ਨਾਲ ਪੈਸਾ ਕਮਾਉਂਦੇ ਨੇ, ਕਿਉਂ ਕਈ ਵਾਰ ਆਪਣੇ 'ਤੇ ਸਾਰਾ ਉਪਦੇਸ਼ ਨਹੀਂ ਜਾਂਦਾ, ਸਾਰਾ ਨਹੀਂ ਢੁਕਦਾ। ਕਹਿਣ ਤੋਂ ਭਾਵ ਕਿ ਆਪਾਂ ਆਪਣੇ ਮਨ ਦੇ ਅੰਦਰ ਹੁਣ ਅੰਤਸ਼ਕਰਨ ਵਿੱਚ ਤੱਕੜੀ ਦੇ ਉੱਤੇ ਪੰਗਤੀ ਨੂੰ ਇੱਕ ਪਾਸੇ, ਉਹਦੇ ਉਪਦੇਸ਼ ਨੂੰ ਲੈ ਕੇ ਇੱਕ ਪਾਸੇ, ਆਪਣੇ ਜੀਵਨ ਨੂੰ ਲੈ ਕੇ ਤੋਲਣਾ ਕਿ ਮੈਂ ਇਸ ਪੰਗਤੀ ਦੇ ਆਧਾਰ 'ਤੇ ਆਪਣੇ ਜੀਵਨ ਨੂੰ ਚਲਾਇਆ ਹੈ ਕਿ ਨਹੀਂ। ਰਾਜ ਰੰਗ ਮਾਲ ਰੰਗ, ਰੰਗ ਰੱਤਾ ਨੱਚੈ ਨੰਗ। ਰਾਜ ਦੇ ਆਨੰਦ ਨੂੰ ਅਤੇ ਮਾਲ ਧਨ ਦੌਲਤ ਪਦਾਰਥ ਦੇ ਰੰਗ ਨੂੰ, ਆਨੰਦ ਨੂੰ ਪਾ ਕੇ ਵਡਿਆਈ ਜਿਹੜੀ ਹੈ ਇਤਿਆਦੀ, ਇਹ ਸਾਰੇ ਜਿਹੜੇ ਰੰਗ ਨੇ ਇਹਨਾਂ ਆਨੰਦਾਂ ਵਿੱਚ ਰੱਤਾ ਹੋਇਆ। ਨੰਗ ਤੋਂ ਭਾਵ ਹੁੰਦਾ ਘੰਡ ਮੂਰਖ, ਅਥਵਾ ਨੰਗ ਹੁੰਦਾ ਬੇਸ਼ਰਮ ਨੱਚ ਰਿਹਾ। ਬੇਸ਼ਰਮ ਕਿਸ ਨੂੰ ਕਿਹਾ ਜਿਹਨੇ ਆਪਣੀ ਸ਼ਰਮ ਲਾਹ ਦਿੱਤੀ, ਭਾਵੇਂ ਬੇਸ਼ੱਕ ਉਹ ਵਸਤਰ ਪਹਿਨੇ ਹੋਏ ਨੇ, ਤਾਂ ਵੀ ਆਪਾਂ ਕਈ ਬੰਦਿਆਂ ਨੂੰ ਕਹਿੰਦੇ ਹਾਂ ਇਹ ਨੰਗ ਜਿਹਾ ਕਰਦਾ ਕੀ ਹੈ। ਸਾਡੇ ਮਤਲਬ ਕਹਿਣ ਤੋਂ ਭਾਵ ਹੁੰਦਾ ਕਿ ਉਹ ਬੇਸ਼ਰਮੀ ਦੇ ਨਾਲ ਰਾਜ ਦੇ ਰੰਗ ਵਿੱਚ ਅਤੇ ਮਾਲ ਧਨ ਦੌਲਤ ਦੇ ਰੰਗ ਵਿੱਚ ਹਮੇਸ਼ਾ ਵਾਸਤੇ ਕਦੇ ਇੱਧਰ ਕਦੇ ਉੱਧਰ ਦੌੜਦਾ ਫਿਰਦਾ, ਨੱਚਦਾ ਫਿਰਦਾ, ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖੈ ਦੇਖੈ ਸੁਣੈ ਬੋਲੈ ਦੌਰਿਓ ਫਿਰਤ ਹੈ। ਜਬ ਕਛ ਪਾਵਤ ਤਬ ਗਰਬ ਕਰਤ ਹੈ, ਮਾਇਆ ਗਈ ਤਬ ਰੋਵਨ ਲਗਤ ਹੈ। ਨਾਨਕ ਠੱਗਿਆ ਮੁੱਠਾ ਜਾਏ, ਵਿਣਦਾਵੈ ਪਤ ਗਿਆ ਗਵਾਏ। ਮਹਾਰਾਜ ਜੀ ਫਰਮਾਉਂਦੇ ਨੇ ਠੱਗਿਆ ਮੁੱਠਾ, ਇੱਕ ਤਾਂ ਹੁੰਦਾ ਠੱਗਿਆ ਗਿਆ, ਇੱਕ ਹੁੰਦਾ ਮੁੱਠਾ, ਹੁੰਦਾ ਲੁੱਟਿਆ ਗਿਆ। ਇਹ ਇਨਸਾਨ ਲੁੱਟਿਆ ਪੁੱਟਿਆ ਗਿਆ, ਬਿਲਕੁਲ ਹੀ ਕੰਗਾਲ ਹੋ ਗਿਆ। ਨਾ ਤਾਂ ਬੰਦੇ ਕੋਲ ਇਹਦੇ ਕੋਲ ਬਾਹਰਲਾ ਕੁਛ ਹੈ, ਨਾ ਅੰਦਰਲਾ। ਅੰਦਰੋਂ ਸਿੱਖੀ ਨਹੀਂ ਤੇ ਬਾਹਰ ਬਾਣਾ ਨਹੀਂ, ਅੰਦਰ ਨਾਮ ਨਹੀਂ ਬਾਹਰ ਬਾਣੀ ਨਹੀਂ, ਨਾ ਬਾਣਾ ਕੁਛ ਵੀ ਨਹੀਂ ਹੈ ਇਹਦੇ ਪਾਸ। ਇਸ ਕਰਕੇ ਸਤਿਗੁਰੂ ਕਹਿੰਦੇ ਸੰਸਾਰ ਦੇ ਅੰਦਰ ਆ ਕੇ ਅੰਦਰੋਂ ਤਾਂ ਇਹਨੂੰ ਲੁੱਟ ਲਿਆ, ਕਾਮ ਕਰੋ ਲੋਭ ਮੋਹੰਕਾਰ ਨੇ, ਇਸ ਦੇਹੀ ਅੰਤਰ ਪੰਜ ਚੋਰ ਵਸੈ। ਉਹ ਪੰਜਾਂ ਚੋਰਾਂ ਨੇ ਇਹਦੇ ਅੰਦਰੋਂ ਜਿਹੜਾ ਅੰਮ੍ਰਿਤ ਸੀ ਸ਼ੁਭ ਗੁਣਾਂ ਦਾ, ਨਾਮ ਦਾ, ਹੋਰ ਅੱਛੀਆਂ ਚੀਜ਼ਾਂ ਸੀ, ਇਹਨਾਂ ਦੇ ਉੱਤੇ ਆਪਣਾ ਕਬਜ਼ਾ ਕਰਕੇ ਸਰੀਰ ਨੂੰ ਖਾਣਾ ਸ਼ੁਰੂ ਕਰਤਾ। ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉਂ ਕੰਚਨ ਸੁਹਾਗਾ ਢਾਲੈ। ਅਤੇ ਇਸੇ ਤਰ੍ਹਾਂ ਜਿਹੜਾ ਪੁੱਟਿਆ ਜਾ ਰਿਹਾ, ਦਸਵੇਂ ਪਾਤਸ਼ਾਹ ਨੇ ਜਿਵੇਂ ਬਚਨ ਕੀਤਾ, ਜਿੱਦਣ ਤੋਂ ਘਰ ਦੇ ਵਿੱਚੋਂ ਕੇਸ ਕੱਟਣੇ ਸ਼ੁਰੂ ਹੋ ਜਾਣ, ਉਸ ਦਿਨ ਤੋਂ ਉਸ ਘਰੋਂ ਸਿੱਖੀ ਦੀ ਜੜ ਕੱਟੀ ਜਾਂਦੀ, ਪੁੱਟੀ ਜਾਂਦੀ ਬਸ। ਇਸ ਕਰਕੇ ਨਾ ਤਾਂ ਇਹਦਾ ਅੰਤਰੀਵ ਪਦਾਰਥ ਬਚਿਆ ਕੋਈ, ਨਾ ਹੀ ਇਹਦਾ ਘਰ ਬਚਿਆ, ਲੁੱਟਿਆ ਪੁੱਟਿਆ ਜਾ ਰਿਹਾ। ਮਹਾਰਾਜ ਜੀ ਐਸਾ ਇਹਦੇ ਨਾਲ ਕਿਉਂ ਹੋਇਆ? ਕਾਮ ਕ੍ਰੋਧ ਠੱਗਾਂ ਨੇ ਇਹਨੂੰ ਕਿਉਂ ਲੁੱਟਿਆ? ਮਹਾਰਾਜ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ, ਵਿਣ ਨਾਵੈ ਪਤ ਗਿਆ ਗਵਾਏ। ਪਰਮੇਸ਼ਰ ਦੇ ਨਾਮ ਜਪੇ ਤੋਂ ਬਿਨਾਂ ਇਹ ਆਪਣੀ ਇੱਜ਼ਤ ਗਵਾ ਕੇ ਦੁਨੀਆਂ ਚੋਂ ਚਲਿਆ ਗਿਆ, ਕਿਉਂਕਿ ਅਸਲ ਇੱਜ਼ਤ ਜਿਹੜੀ ਬਣਦੀ ਆ ਉਹ ਨਾਮ ਕਰਕੇ ਬਣਦੀ। ਇੱਜ਼ਤ ਦੋ ਤਰ੍ਹਾਂ ਦੀ ਹੁੰਦੀ ਹੈ, ਜਿਵੇਂ ਮਹਾਰਾਜ ਨੇ ਸੱਤਵੀਂ ਪੌੜੀ ਜਪਜੀ ਸਾਹਿਬ ਚ ਕਿਹਾ, ਜਸ ਕੀਰਤ ਜਗ ਲੇ। ਇੱਕ ਹੁੰਦਾ ਜਸ, ਲੋਕੀ ਤੁਹਾਡੇ ਮੂੰਹ ਤੇ ਜਿਹੜੀ ਗੱਲ ਕਰਨ, ਬੜਾ ਵੀ ਬਹੁਤ ਚੜ੍ਹਦੀ ਕਲਾ ਜੀ, ਬੜਾ ਕਰਤਾ ਐ ਕਰਤਾ ਉਹ ਕਰਤਾ, ਬੰਦਾ ਫੁੱਲ ਜਾਂਦਾ। ਜਦੋਂ ਬੰਦਾ ਉੱਥੋਂ ਚਲਿਆ ਗਿਆ, ਬਾਅਦ ਵਿੱਚ ਫਿਰ ਕਹਿਣਾ ਐਵੇਂ ਫਾਲਤੂ ਦਾ ਬੰਦਾ, ਫਿਰ ਉਹਦੀ ਨਿੰਦਾ ਸ਼ੁਰੂ ਕਰ ਦੇਣੀ, ਉਹ ਅਸਲ ਇੱਜ਼ਤ ਨਹੀਂ ਹੁੰਦੀ। ਕੀਰਤੀ ਹੁੰਦੀ ਆ ਪਿੱਠ ਪਿੱਛੇ ਵੀ ਕੋਈ ਕੀਰਤੀ ਕਰੇ, ਲੋਕ ਕਹਿੰਦੇ ਦੇਖੋ ਜੀ ਉਹ ਬੰਦੇ ਦੀ ਪਿੱਠ ਸੁਣਦੀ ਆ, ਅਸੀਂ ਨਹੀਂ ਕਹਿੰਦੇ। ਮੂੰਹ ਤੇ ਵੀ ਇੱਜ਼ਤ ਬਣੇ ਤੇ ਪਿੱਠ ਪਿੱਛੋਂ ਵੀ ਸਾਡੀ ਕੋਈ ਇੱਜ਼ਤ ਕਰੇ, ਉਹਨੂੰ ਕਹਿੰਦੇ ਨੇ ਇੱਜ਼ਤ ਅਸਲ। ਫਿਰ ਪਰਲੋਕ ਵਿੱਚ ਜਾ ਕੇ ਰੇਰੇ ਦਰਗਾਹ ਕਹਿ ਨਾ ਕਹੂ, ਆਓ ਬੈਠ ਆਦਰ ਸੁਭ ਦਿਓ। ਪਰਲੋਕ ਵਿੱਚ ਜਾ ਕੇ ਵੀ ਜਿਹਦੀ ਇੱਜ਼ਤ ਬਣੇ ਅੱਗੇ ਜਾ ਕੇ ਉਹਦੀ ਜੈ 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 ਸੁਰ ਲੋਕ ਹੋਵੇ, ਉਹਨੂੰ ਕਹਿੰਦੇ ਇਹ ਇੱਜ਼ਤ ਵਾਲਾ ਗਿਆ। ਕਬੀਰ ਸੰਤ ਮੂਏ ਕਿਆ ਰੋਈਆ, ਜੋ ਆਪਣੇ ਗ੍ਰਹਿ ਜਾਏ ਰੋਹੋ ਸਾਕਤ ਵਾਪਰੇ, ਜੋ ਹਟ ਹੈ ਹਾਟ ਬਿਕਾਏ। ਮਹੱਲਾ ਪਹਿਲਾ, ਕਿਆ ਖਾਧੈ ਕਿਆ ਪਹਿਦਾ ਹੋਏ, ਜਾਂ ਮਨ ਨਾਹੀ ਸੱਚਾ ਸੋਏ। ਚੰਗੇ ਪਦਾਰਥਾਂ ਦੇ ਖਾਣੇ ਨਾਲ ਕੀ ਸੁੱਖ ਹੋਣਾ? ਕੋਈ ਸੁੱਖ ਨਹੀਂ ਹੁੰਦਾ। ਅਤੇ ਸੋਹਣੇ ਸੋਹਣੇ ਕੱਪੜਿਆਂ ਦੇ ਪਹਿਨਣ ਨਾਲ ਕੀ ਸੁੱਖ ਹੋਣਾ? ਜਾਂ ਮਨ ਵਿੱਚ ਉਹ ਸੱਚੇ ਦਾ ਨਾਮ ਵਸਿਆ ਹੀ ਨਹੀਂ। ਆਪਾਂ ਜਿਹਨੂੰ ਮੱਥਾ ਟੇਕਦੇ ਹਾਂ ਰੋਜ਼, ਘਰਾਂ 'ਚ ਫੋਟੋਆਂ ਲਾਈਆਂ ਵੱਡੀਆਂ ਵੱਡੀਆਂ, ਪੰਜਾ ਸਾਹਿਬ ਜਾਂਦੇ, ਨਨਕਾਣਾ ਸਾਹਿਬ ਜਾਂਦੇ ਹਾਂ, ਸੁਲਤਾਨਪੁਰ ਸਾਹਿਬ ਜਾ ਕੇ ਮੱਥਾ ਟੇਕਦੇ ਹਾਂ, ਬੜੇ ਮਾਣ ਨਾਲ ਕਹਿੰਦੇ ਹਾਂ ਸਾਡੇ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ, ਧੰਨ ਗੁਰੂ ਨਾਨਕ ਦੇਵ ਜੀ। ਉਹ ਗੁਰੂ ਨਾਨਕ ਦੇਵ ਜੀ ਦੀ ਪੰਗਤੀ ਹੈ ਇਹ, ਜਿਨ੍ਹਾਂ ਨੂੰ ਆਪਾਂ ਕਹਿੰਦੇ ਸਾਡੇ ਗੁਰੂ ਨਾਨਕ ਦੇਵ ਜੀ। ਉਹ ਗੁਰੂ ਨਾਨਕ ਦੇਵ ਦਾ ਉਪਦੇਸ਼ 'ਚ ਉਹਨੂੰ ਧਿਆਨ ਨਾਲ ਸੁਣੀਏ ਕਿ ਮੈਂ ਗੁਰੂ ਨਾਨਕ ਦੇਵ ਜੀ ਨੂੰ ਮੰਨਦਾ ਹਾਂ। ਇੱਕ ਗੱਲ ਇਹ ਹੁੰਦੀ, ਗੁਰੂ ਨਾਨਕ ਦੇਵ ਜੀ ਦੀ ਕਹੀ ਹੋਈ ਗੱਲ ਵੀ ਮੰਨਦਾ? ਕਹਿੰਦੇ ਉਹ ਤਾਂ ਨਹੀਂ ਮੰਨਦਾ। ਗੁਰੂ ਨਾਨਕ ਦੇਵ ਜੀ ਨੂੰ ਮੰਨਣਾ ਅਲੱਗ ਗੱਲ ਹੈ, ਪਰ ਮੰਨਣਾ ਅਸਲ ਵਿੱਚ ਉਹੀ ਜਿਹੜਾ ਉਹਨਾਂ ਦਾ ਬਚਨ ਮੰਨਣਾ। ਜਿਵੇਂ ਮਹਾਰਾਜ ਨੇ ਆਪ ਹੀ ਬਚਨ ਕੀਤਾ ਕਿ ਸਲਾਮ ਜਵਾਬ ਦੋਵੇਂ ਕਰੇ ਮੁੰਡੋਂ ਕੁੱਥਾ ਜਾਏ, ਨਾਨਕ ਦੋਵੇਂ ਕੂੜੀਆਂ ਥਾਏ ਨਾ ਕਾਈ ਪਾਏ। ਹੁਣ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਜਾ ਮਨ ਨਾਹੀ ਸੱਚਾ ਸੋਏ। ਉਹ ਪਰਮਾਤਮਾ ਜਦੋਂ ਮਨ ਦੇ ਵਿੱਚ ਤੇਰੇ ਵਸਿਆ ਹੀ ਨਹੀਂ ਗੁਰਸਿੱਖਾ, ਤਾਂ ਕੀ ਖਾਣ ਨਾਲ ਤੇ ਕੀ ਕੱਪੜੇ ਪਾਉਣ ਨਾਲ ਕੀ ਤੇਰਾ ਬਣ ਜਾਣਾ? ਕੀ ਕੱਪੜੇ ਹੀ ਸੁੱਖ ਹੁੰਦੇ ਨੇ? ਕੀ ਖਾਣਾ ਪੀਣਾ ਹੀ ਸੁੱਖ ਹੁੰਦਾ? ਲੋਕੀ ਕਹਿੰਦੇ ਜਿਹਨੇ ਖਾਧਾ ਪੀਤਾ ਨਾ ਦੁਨੀਆਂ 'ਚ ਕਾਹਦਾ ਆਇਆ ਜੀ। ਬਰਾਤਾਂ ਦੇ ਵਿੱਚ ਜਿੰਨੀ ਮਰਜ਼ੀ ਮਠਿਆਈ ਰੱਖ ਦਿਓ, ਜੇ ਮਾੜੀਆਂ ਚੀਜ਼ਾਂ ਨਾ ਰੱਖੋ, ਕਹਿਣਗੇ ਸਾਡੀ ਸੇਵਾ ਹੀ ਨਹੀਂ ਕੀਤੀ। ਲੋਕੀ ਮਾੜੇ ਖਾਣੇ ਨੂੰ, ਮਾੜੇ ਪਹਿਨਣੇ ਨੂੰ, ਮਾੜੇ ਬੋਲਣੇ ਨੂੰ ਚੰਗਾ ਸਮਝਦੇ ਨੇ ਕਲਯੁੱਗ ਦੇ ਵਿੱਚ। ਪਰ ਅਸੀਂ ਗੁਰਸਿੱਖ ਹਾਂ, ਸਾਨੂੰ ਉਪਦੇਸ਼ ਹੈ ਕਿ ਨਾਮ ਨੂੰ ਹਿਰਦੇ ਚ ਵਸਾਉਣਾ। ਕਿਆ ਮੇਵਾ, ਕਿਆ ਘਿਓ, ਗੁੜ, ਮਿੱਠਾ, ਕਿਆ ਮੈਦਾ, ਕਿਆ ਮਾਸ, ਕੀ ਜ ਹੋ ਗਿਆ ਜੇ ਮੇਵੇ ਖਾ ਲਏ, ਡਰਾਈ ਫਰੂਟ ਖਾ ਲਏ ਬਹੁਤ ਸਾਰੇ। ਕਹਿੰਦੇ ਡਰਾਈ ਫਰੂਟ ਰੁਲਦੇ ਨੇ, ਵਾਧੂ ਖਾ ਰਹੇ, ਫਿਰ ਕੀ ਹੋਜੂ? ਗੁਰੂ ਨਾਨਕ ਸਾਹਿਬ ਕਹਿੰਦੇ ਘਿਓ ਖਾ ਲਿਆ, ਗੁੜ ਖਾ ਲਿਆ, ਮਿੱਠਾ ਖਾ ਲਿਆ, ਖੰਡ ਖਾ ਲਈ। ਗੁੜ ਤੋਂ ਮਤਲਬ ਗੁੜ, ਮਿੱਠੇ ਤੋਂ ਮਤਲਬ ਮਠਿਆਈ। ਹਰੇਕ ਚੀਜ਼ ਮਿੱਠੀ ਜੋ ਦੁਨੀਆਂ 'ਚ ਆਪਾਂ ਰਸ ਲੈ ਕੇ ਖਾਂਦੇ ਹਾਂ, ਜੇ ਸਾਰੇ ਪਦਾਰਥ ਖਾ ਲਏ ਤਾਂ ਕੀ ਹੋਇਆ? ਮੈਦਾ ਹੁੰਦਾ ਬਰੀਕ ਆਟੇ ਦੇ ਸਮੋਸੇ ਖਾ ਲਏ, ਬਰੀਕ ਆਟੇ ਦੀਆਂ ਜਲੇਬੀਆਂ ਖਾ ਲਈਆਂ, ਮੈਦੇ ਤੋਂ ਬਣੀਆਂ ਸਾਰੀਆਂ ਚੀਜ਼ਾਂ ਖਾ ਲਈਆਂ ਤਾਂ ਕੀ ਹੋਇਆ? ਅਤੇ ਮਾਸ ਖਾ ਲਿਆ ਤਾਂ ਕੀ ਹੋਇਆ? ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਲੋਕੀ ਕਹਿੰਦੇ ਮਾਸ ਕਿੱਥੇ ਮਨਾ ਕੀਤਾ ਬਾਣੀ 'ਚ? ਇਹ ਗੁਰੂ ਗ੍ਰੰਥ ਸਾਹਿਬ ਦਾ ਖਜ਼ਾਨਾ ਜਿੱਦਣ ਖੁੱਲਿਆ ਨਾ, ਹੁਣ ਚੰਗੀ ਤਰ੍ਹਾਂ ਹੀ ਖੁੱਲੂਗਾ, ਇਹਦੇ ਵਿੱਚ ਫਿਰ ਸਾਰਾ ਕੁਛ ਤੁਹਾਡੀਆਂ ਅੱਖਾਂ ਖੁੱਲੂਗਾ ਵੀ ਕਿੱਥੇ ਕੀ ਲਿਖਿਆ ਹੋਇਆ। ਸਤਿਗੁਰੂ ਕਹਿੰਦੇ ਦੇਖੋ, ਖਾਣਾ ਪੀਣਾ ਪਹਿਰਨਾ, ਕਿਆ ਮੇਵਾ, ਕਿਆ ਘਿਓ, ਗੁੜ, ਮਿੱਠਾ, ਕਿਆ ਮੈਦਾ, ਕਿਆ ਮਾਸ, ਇਹ ਕੋਈ ਮੈਂ ਤਾਂ ਨਹੀਂ ਲਿਖਿਆ ਹੈ, ਇਹ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਲਿਖਿਆ। ਕੀ ਹੋਊਗਾ ਜੇ ਚੀਜ਼ਾਂ ਖਾ ਲਈਆਂ ਤੁਸੀਂ? ਕਿਆ ਕੱਪੜ, ਕਿਆ ਸੇਜ ਸੁਖਾਲੀ, ਕੀ ਜਹ ਭੋਗ ਬਿਲਾਸ। ਚੰਗੇ ਕੱਪੜੇ ਪਾ ਲਏ ਤਾਂ ਕੀ ਹੋ ਗਿਆ? ਸੁਖਾਲੀਆਂ ਸੇਜਾਂ ਵਧੀਆ, ਮੰਜੇ ਵਿਛਾ ਲਏ, ਬੈੱਡ ਵਿਛਾ ਲਏ, ਗੱਦੇ ਵਿਛਾ ਲਏ, ਉੱਤੇ ਸੌਂ ਲਿਆ ਤਾਂ ਕੀ ਹੋ ਗਿਆ? ਅਨੇਕ ਪ੍ਰਕਾਰ ਦੇ ਭੋਗ ਬਿਲਾਸ ਕਰ ਲਏ, ਕਹਿੰਦੇ ਤਾਂ ਕੀ ਹੋ ਗਿਆ? ਇਹ ਤਾਂ ਵੱਡਾ ਬਣ ਗਿਆ ਤੂੰ, ਸਾਰੀ ਦੁਨੀਆਂ ਪਿੱਛੋਂ ਸਾਰੀਆਂ ਚੀਜ਼ਾਂ ਹੀ ਕਰਦੀ ਆ ਰਹੀ ਹੈ। ਕਿਆ ਲਸਕਰ, ਕਿਆ ਨੇਬ ਖਵਾਸੀ, ਆਵੈ ਮਹਿਲੀ ਵਾਸ। ਲਸਕਰ ਹੁੰਦੀ ਫੌਜ ਰੱਖ ਲਈ ਤਾਂ ਕੀ ਹੋ ਗਿਆ? ਚੋਬਦਾਰ ਰੱਖ ਲਏ ਤਾਂ ਕੀ ਹੋ ਗਿਆ? ਮੂਹਰੇ ਜਿਹੜੇ ਚਾਂਦੀ ਦੇ ਡੰਡੇ ਜੇ ਲੈ ਕੇ ਖੜਦੇ ਨੇ ਅੱਗੇ ਤਾਂ ਕੀ ਹੋ ਗਿਆ? ਇਸੇ ਪ੍ਰਕਾਰ ਕਹਿੰਦੇ ਖਵਾਸੀ ਹੁੰਦੀ ਚੌਰ ਬਰਦਾਰ ਰੱਖ ਲਏ ਪੈਸੇ ਦੇ ਕੇ ਤਾਂ ਕੀ ਹੋ ਗਿਆ? ਰਾਜਿਆਂ ਉੱਤੇ ਚੌਰ ਕਰਦੇ ਹੀ ਹੁੰਦੇ ਲੋਕ। ਸੋਹਣੇ ਸੋਹਣੇ ਪੱਕੇ ਜਿਹੜੇ ਮਹਿਲੀ ਮੰਦਰਾਂ ਵਿੱਚ ਨਿਵਾਸ ਆ ਗਿਆ ਤਾਂ ਕੀ ਹੋ ਗਿਆ? ਬੜੇ ਬੜੇ ਮਹਿਲ ਉਸਾਰ ਲਏ। ਨਾਨਕ ਸੱਚੇ ਨਾਮ ਵਿਣ ਸਭੇ ਟੋਲ ਵਿਨਾਸ। ਸੱਚੇ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਸਾਰੇ ਟੋਲ ਦਾ ਮਤਲਬ ਹੁੰਦਾ ਪਦਾਰਥ ਜਿਹੜੇ ਨਾਸਵੰਤੀ ਹੈ। ਇਸ ਕਰਕੇ ਇਹ ਸਾਰੀਆਂ ਚੀਜ਼ਾਂ ਨੂੰ ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਫਜ਼ੂਲ ਹੈ, ਜੇ ਨਾਮ ਨਹੀਂ ਜਪਿਆ ਤਾਂ ਸਾਰੀਆਂ ਚੀਜ਼ਾਂ ਬੇਅਰਥ ਨੇ ਸਾਡੇ ਲਈ। ਪਵੜੀ ਜਾਤੀ ਦੈ ਕਿਆ ਹੱਥ, ਸੱਚ ਪਰਖੀ ਹੈ ਮਹੁਰਾ ਹੋਵੇ ਹੱਥ, ਮਰੀ ਹੈ ਚੱਖੀ ਹੈ। ਉੱਚੀ ਜਾਤੀ ਦੇ ਹੱਥ 'ਚ ਭਲਾ ਕੀ ਹੈ? ਜੇ ਕੋਈ ਕਹੇ ਸਾਡੀ ਜਾਤ ਬੜੀ ਉੱਚੀ ਹੈ, ਸਾਡਾ ਗੋਤ ਬੜਾ ਉੱਚਾ, ਉੱਚੀ ਜਾਤੀ ਜਮਾਂ ਤੋਂ ਨਹੀਂ ਛੁਡਾ ਸਕਦੀ। ਜਮਦੂਤ ਨਹੀਂ ਦੇਖਦਾ ਤੇਰੀ ਜਾਤੀ ਉੱਚੀ ਹੈ, ਤੇਰਾ ਕੱਦ ਉੱਚਾ, ਤੂੰ ਬੜਾ ਵਧੀਆ, ਕੁਛ ਨਹੀਂ ਦੇਖਣਾ ਤੇਰਾ ਉਹਨੇ। ਅੱਗੇ ਤਾਂ ਸੱਚ ਨੂੰ ਪਰਖਦੇ ਨੇ ਵੀ ਸੱਚਾ ਨਾਮ ਕਿੰਨਾ ਜਪਿਆ, ਸੱਚ ਕਿੰਨਾ ਬੋਲਿਆ, ਸੱਚ ਦੇ ਰਾਹ ਤੇ ਕਿੰਨਾ ਚੱਲਿਆ। ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਉਂਦੇ, ਜੇ ਜ਼ਹਿਰ ਹੱਥ ਵਿੱਚ ਫੜੀ ਹੋਵੇ ਤਾਂ ਮਰਦਾ ਨਹੀਂ। ਇਹ ਗੱਲ ਪੱਕੀ ਹੈ ਵੀ ਜ਼ਹਿਰ ਨਾਲ ਬੰਦਾ ਹੱਥ 'ਚ ਫੜਿਆ ਨਹੀਂ ਮਰਦਾ, ਪਰ ਜੇ ਉਹਨੂੰ ਮੋਹਰੇ ਨੂੰ ਚੱਖੀਏ ਖਾ ਲਵੇ ਤਾਂ ਮਰਦਾ। ਇਸੇ ਪ੍ਰਕਾਰ ਜਾਤੀ ਭਾਵੇਂ ਕੋਈ ਹੋਵੇ ਉਹਦਾ ਵਿਗਾੜ ਨਹੀਂ ਕਰ ਸਕਦੀ, ਪਰ ਜੇ ਜਾਤੀ ਦਾ ਹੰਕਾਰ ਕਰੇ ਤਾਂ ਹੰਕਾਰ ਇਹਦੇ ਸਾਰੇ ਜਪ ਤਪ ਪੁੰਨ ਤੀਰਥ ਯਾਤਰਾ ਸਾਧਨਾ ਨੂੰ ਨਿਸਫਲ ਕਰ ਦਿੰਦਾ, ਇਹਨੂੰ ਜੀਵਨ ਮੁਕਤ ਨਹੀਂ ਹੋਣ ਦਿੰਦਾ। ਤੋ ਕਹਿਣ ਤੋਂ ਭਾਵ ਗੁਰੂ ਨਾਨਕ ਸਾਹਿਬ ਦੇ ਬਚਨ ਨੂੰ ਸਮਝੋ, ਜਾਤੀ ਤਾਂ ਆਪਾਂ ਮੇਟ ਨਹੀਂ ਸਕਦੇ, ਉਹ ਤਾਂ ਜਿਹੜਾ ਜਿਹੜੀ 'ਚ ਪੈਦਾ ਹੋਇਆ ਕਹਿੰਦੇ ਠੀਕ ਹੈ, ਉੱਚੀ 'ਚ ਹੈ ਕੋਈ ਵਿਚਾਰਾ, ਨੀਵੀਂ 'ਚ ਹੈ। ਅਸਲ ਗੱਲ ਜਿਹੜੀ ਸਾਨੂੰ ਨੁਕਸਾਨਦੇਹ ਹੈ ਉਹ ਹੈ ਜਾਤੀ ਦਾ ਹੰਕਾਰ। ਜਿਵੇਂ ਹੱਥ ਵਿੱਚ ਜ਼ਹਿਰ ਫੜਿਆ ਨੁਕਸਾਨ ਨਹੀਂ ਕਰਦੀ, ਖਾਧਿਆਂ ਕਰਦੀ ਹੈ, ਇਸੇ ਤਰ੍ਹਾਂ ਜਾਤੀ ਨੁਕਸਾਨ ਨਹੀਂ ਕਰਦੀ, ਜਾਤੀ ਦਾ ਹੰਕਾਰ ਨੁਕਸਾਨ ਕਰਦਾ। ਸੱਚੇ ਕੀ ਸਿਰਕਾਰ, ਜੁਗ ਜੁਗ ਜਾਣੀ ਹੈ ਹੁਕਮ ਮੰਨੇ ਸਿਰਦਾਰ, ਦਰ ਦੀ ਬਾਣੀ ਹੈ। ਸੱਚੇ ਪਰਮਾਤਮਾ ਦੀ ਹੁਕਮ ਰੂਪੀ ਕਾਰ ਜੀਵਾਂ ਦੇ ਸਿਰ ਉੱਪਰ ਯੁੱਗਾਂ ਯੁੱਗਾਂ ਵਿੱਚ ਜਾਣੀ ਜਾਂਦੀ ਹੈ। ਧੁਰਾਂ ਤੋਂ ਲੈ ਕੇ ਸੱਚੇ ਅਕਾਲ ਪੁਰਖ ਦੀ ਸਰਕਾਰ ਹੈ। ਇੱਕ ਲੋਕ ਥੱਲੇ ਸਰਕਾਰਾਂ ਨੂੰ ਮੰਨਦੇ ਨੇ, ਇੱਕ ਉੱਪਰਲੀ ਨੂੰ ਮੰਨਦੇ ਨੇ। ਵੱਡੀ ਸਰਕਾਰ ਅਕਾਲ ਪੁਰਖ ਦੀ, ਫੈਸਲਾ ਉੱਥੋਂ ਚੱਲਣਾ, ਥੱਲੇ ਤਾਂ ਲਾਗੂ ਹੀ ਹੋਣਾ, ਬਸ ਸਾਰੇ ਫੈਸਲੇ ਅਕਾਲ ਪੁਰਖ ਦੇ ਦਰ ਤੋਂ ਚੱਲਦੇ ਨੇ। ਉੱਥੇ ਸਾਰਿਆਂ ਬ੍ਰਹਿਮੰਡਾਂ ਦੇ, ਸਾਰੇ ਦੇਸ਼ਾਂ ਦੇ ਸਭ ਕੁਛ ਸਿਲੈਕਟ ਉਹਨਾਂ ਨੇ ਕਰਨਾ, ਉਹਨਾਂ ਨੇ ਪਾਸ ਕਰਨਾ ਹੁੰਦਾ ਵੀ ਕੀ ਬਣਨਾ, ਕਿੱਥੇ ਕੀ ਨੇ ਬਣਨਾ, ਦੁਨੀਆਂ ਅੰਦਰ ਕਾਨੂੰਨ ਕੀ ਬਣਨੇ ਨੇ। ਪਹਿਲਾਂ ਅਕਾਲ ਪੁਰਖ ਵੱਲੋਂ ਪਾਸ ਹੋ ਕੇ ਫਿਰ ਮਾਇਆ ਦੇ ਰਾਹੀਂ ਫਿਰ ਥੱਲੇ ਵਾਲੇ ਜੀਵ ਕਰਦੇ ਨੇ। ਹੁਕਮ ਮੰਨੇ ਸਿਰਦਾਰ, ਦਰ ਦੀ ਬਾਣੀ ਹੈ। ਮਹਾਰਾਜ ਕਹਿੰਦੇ ਜੁੱਗਾਂ ਜੁੱਗਾਂ ਵਿੱਚ ਜਿਹੜੀ ਸਰਕਾਰ ਹੈ ਰਈਅਤ ਹੈ ਜਾਨ ਨਾ ਕਰੀਏ ਰੱਬ ਦੀ ਹੋਈ ਹੈ। ਜੁੱਗਾਂ ਜੁੱਗਾਂ ਵਿੱਚ ਸਰਕਾਰ ਰੱਬ ਦੀ ਹੈ, ਸਾਰਿਆਂ ਦਾ ਸਰਦਾਰ ਜੋ ਪਰਮਾਤਮਾ ਹੈ ਉਹਦੇ ਹੁਕਮ ਨੂੰ ਜੋ ਮੰਨਦਾ ਉਹ ਦੀ ਬਾਣੀ ਹੈ ਤੋਂ ਭਾਵ ਸਭਾ ਦੇ ਅੰਦਰ ਸੋਭਾ ਪ੍ਰਾਪਤ ਕਰਦਾ। ਫੁਰਮਾਨੀ ਹੈ ਕਾਰ ਖਸਮ ਪਠਾਇਆ, ਤਬਲ ਬਾਜ ਵੀ ਚਾਰ ਸ਼ਬਦ ਸੁਣਾਇਆ। ਦ੍ਰਿਸ਼ਟਾਂਤ ਦਿੰਦੇ ਨੇ ਜਦੋਂ ਕਿਸੇ ਰਾਜੇ ਨੇ ਕਾਰ ਫਰਮਾਨੀ ਤੋਂ ਭਾਵ ਹੁਕਮ ਫਰਮਾ ਕੇ ਇੱਕ ਹੈ ਪਠਾਇਆ, ਭਾਵ ਘੋੜ ਚੜਿਆ ਸੂਰਮਾ ਭੇਜਿਆ ਇੱਕ। ਫੁਰਮਾਨੀ ਹੈ ਕਾਰ ਖਸਮ ਪਠਾਇਆ, ਖਸਮ ਹੁੰਦਾ ਰਾਜਾ, ਪਠਾਇਆ ਹੁੰਦਾ ਭੇਜਣਾ। ਤੋ ਫੁਰਮਾਨੀ ਫਰਮਾਨ ਕਰਕੇ ਇੱਕ ਕਾਰਦਾਰ ਨੂੰ ਭੇਜਿਆ ਘੋੜੇ ਤੇ ਚੜਾ ਕੇ ਨਗਾਰਚੀ ਦੇ ਪਾਸ। ਤਬਲਬਾਜ ਵੀ ਚਾਰ ਸ਼ਬਦ ਸੁਣਾਇਆ, ਜਾਂ ਤਬਲਬਾਜ ਧੌਂਸੇ ਦੇ ਵਜਾਉਣ ਵਾਲੇ ਨੇ ਵਿਚਾਰ ਕੇ ਧੌਂਸਾ ਵਜਾ ਕੇ ਨਗਾਰਾ ਵਜਾਇਆ ਨਾ ਜਦੋਂ। ਇੱਕ ਹੋਏ ਅਸਵਾਰ ਇੱਕ ਨਾ ਸਾਖਤੇ, ਇੱਕ ਨੀ ਬੱਧੇ ਭਾਰ ਇੱਕ ਨਾ ਤਾਖਤੇ। ਕਹਿੰਦੇ ਉਸੇ ਵੇਲੇ ਇੱਕ ਸੂਰਮੇ ਦਾ ਘੋੜਿਆਂ ਉੱਤੇ ਸਵਾਰ ਹੋ ਗਏ। ਜਦੋਂ ਰਾਜੇ ਦੇ ਹੁਕਮ ਅਨੁਸਾਰ ਜਾ ਕੇ ਸਿਪਾਹੀ ਨੇ ਨਗਾਰੇ ਵਾਲੇ ਨੂੰ ਕਿਹਾ, ਨਗਾਰਾ ਵਜਾ ਦਿੱਤਾ। ਇੱਕ ਨਾ ਨੇ ਸਾਖ ਦੀ ਤਿਆਰੀ ਕੀਤੀ ਹੈ, ਇੱਕ ਨਾ ਨੇ ਰਸਦ ਪਾਣੀ ਦੇ ਭਾਰ ਬੰਨਣਾ ਕੀਤੇ, ਨਾਲ ਜਿਹੜਾ ਖਾਣਾ ਪੀਣਾ ਲੈ ਲਿਆ। ਜਿਹੜੇ ਬਿਲਕੁਲ ਤਿਆਰ ਬਰ ਤਿਆਰ ਸਨ ਉਹ ਇੱਕ ਜੰਗ ਭੂਮੀ ਵਿੱਚ ਤਾਖਤੀ ਤੋਂ ਭਾਵ ਪਹੁੰਚ ਗਏ। ਜਿਨ੍ਹਾਂ ਇੱਕ ਨਾ ਨੇ ਭਾਰ ਬੰਨੇ ਉਹਨਾਂ ਨੇ ਇੱਕ ਨਾ ਨੇ ਸਾਖ ਦੀ ਤਿਆਰੀ ਕੀਤੀ, ਅਤੇ ਜਿਹੜੇ ਸਵਾਰ ਸਨ ਉਹ ਇੱਕ ਤਾਖਤੀ ਤੋਂ ਭਾਵ ਪਹੁੰਚ ਗਏ। ਇਸੇ ਤਰ੍ਹਾਂ ਇੱਕ ਪ੍ਰਮਾਣ ਦੇ ਕੇ ਹੁਣ ਇਹਦਾ ਅੱਗੇ ਦਾ ਦ੍ਰਿਸ਼ਟਾਂਤ ਦਿੰਦੇ ਨੇ ਸਮਝਾਉਣ ਲਈ ਸਾਨੂੰ ਅੰਤਰੀ ਭਾਵ ਕੀ ਹੈ। ਕਹਿੰਦੇ ਖਸਮ ਪਰਮਾਤਮਾ ਨੇ ਜੋ ਗਿਆਨ ਗ੍ਰੰਥਾਂ ਵਿੱਚ ਕਾਰ ਤੋਂ ਭਾਵ ਹੁਕਮ ਫਰਮਾਇਆ ਧਾਰਮਿਕ ਗ੍ਰੰਥਾਂ ਦੇ ਰਾਹੀਂ, ਇਹੀ ਇੱਕ ਘੋੜਾ ਭੇਜਿਆ ਜਿਹੜਾ ਗਿਆਨ ਦੇ ਰਹੇ ਨੇ। ਹੁਣ ਇਹ ਘੋੜਾ ਹੈ ਇੱਕ, ਉਸ ਹੁਕਮ ਰੂਪੀ ਘੋੜੇ ਉੱਤੇ ਸਵਾਰ ਹੋ ਕੇ ਹੁਕਮ ਮੰਨ ਕੇ ਧੌਂਸੇ ਦੇ ਵਜਾਉਣ ਵਾਲੇ ਗੁਰਾਂ ਨੇ ਵਿਚਾਰ ਕੇ ਸ਼ਬਦ ਸੁਣਾਇਆ, ਉਪਦੇਸ਼ ਸੁਣਾਉਣਾ ਕੀਤਾ। ਜਿਵੇਂ ਰਾਜੇ ਨੇ ਬੰਦਾ ਭੇਜਿਆ ਸੀ, ਇਸੇ ਪ੍ਰਕਾਰ ਕਹਿੰਦੇ ਨੇ ਪਰਮਾਤਮਾ ਨੇ ਧਾਰਮਿਕ ਗ੍ਰੰਥਾਂ ਵਿੱਚ ਹੁਕਮ ਫਰਮਾਇਆ, ਉਸ ਹੁਕਮ ਨੂੰ ਲੈ ਕਰਕੇ ਗੁਰੂ ਰੂਪ ਹੋ ਕੇ ਅਕਾਲ ਪੁਰਖ ਸੰਸਾਰ 'ਚ ਆਇਆ। ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ ਨੇ ਉਹ ਉਪਦੇਸ਼ ਸੁਣਾਇਆ। ਤਾਂ ਇੱਕ ਉਹ ਲੋਕ ਨੇ ਕਿ ਜਿਹੜੇ ਗੁਰੂ ਨਾਨਕ ਦੇ ਉਪਦੇਸ਼ ਨੂੰ ਸੁਣ ਕੇ ਇੱਕ ਤਾਂ ਕਰਦੇ ਨੇ ਨਿਧਿਆਸਣ, ਕਮਾਈ ਕਰਨ ਲੱਗ ਪਏ, ਇੱਕ ਤਾਂ ਉਹ ਨੇ। ਇੱਕ ਹੋਏ ਅਸਵਾਰ, ਇੱਕ ਤਾਂ ਅਸਵਾਰ ਹੋਣ ਦਾ ਮਤਲਬ ਨਿਧਿਆਸਣ ਹੁੰਦਾ ਕਮਾਈ। ਇੱਕ ਤਾਂ ਅੱਜ ਹੀ ਸੁਣਿਆ ਵੀ ਇੰਨੇ ਪਾਠ ਕਰਨੇ ਚਾਹੀਦੇ, ਉਹਨੇ ਤਾਂ ਅੱਜ ਹੀ ਸ਼ੁਰੂ ਕਰ ਲਏ। ਕਹਿੰਦਾ ਬੜਾ ਟਾਈਮ ਪਿਆ, ਸ਼ਾਮ ਤੱਕ ਮੈਂ ਕਰ ਸਕਦਾ, ਉਹ ਤਾਂ ਅੱਜ ਹੀ ਸਵਾਰ ਹੋ ਗਿਆ, ਉਹ ਪਹਿਲਾਂ ਪਹੁੰਚ ਗਿਆ। ਇੱਕ ਹਲੇ ਉਹ ਨੇ ਜਿਹੜੇ ਮੰਨਣ ਦੀ ਸਾਖ ਦੀ ਤਿਆਰੀ ਕਰਦੇ। ਅੱਛਾ, ਗੱਲ ਤਾਂ ਠੀਕ ਹੈ, ਵੈਸੇ ਆਹ ਮਹੀਨਾ ਲੰਘ ਜੇ ਅਗਲੇ ਮਹੀਨੇ ਫਿਰ ਦੇਖਦੇ ਹਾਂ, ਆਉਂਦੇ ਸਾਲ ਦੇਖਦੇ ਹਾਂ। ਉਹ ਅੱਧ ਤਿਆਰੀ ਜੀ ਜੀ ਸਾਧਨਾ ਜੀ ਕਰਨ ਦੀ ਤਿਆਰੀ ਕਰੀ ਜਾਂਦੇ। ਜਿਹੜਾ ਚੱਲ ਪਿਆ ਉਹ ਤਾਂ ਪਹੁੰਚ ਵੀ ਗਿਆ। ਇੱਕ ਨਾ ਨੇ ਭਾਰ ਬੰਨੇ ਸਰਵਣੇ ਕੀਤਾ, ਕੰਨਾਂ 'ਚ ਅੱਜ ਸੁਣਿਆ। ਜਿਨ੍ਹਾਂ ਇੱਕ ਨਾ ਨੇ ਸਰਵਣ ਮੰਨਣ ਨਿਧਿਆਸਨ ਕੀਤਾ ਸੀ ਉਹ ਇੱਕ ਪਰਮਾਤਮਾ ਨੂੰ ਪਹੁੰਚ ਗਏ। ਜਿਨ੍ਹਾਂ ਇੱਕ ਨਾ ਨੇ ਨਿਸ਼ਕਾਮ ਕਰਮ ਉਪਾਸ਼ਨਾ ਰੂਪੀ ਭਾਰ ਬੰਨ ਕੇ ਅੰਤਹਿ ਕਰਨ ਵਿੱਚੋਂ ਮਲ ਵਿਖੇਪ ਨੂੰ ਦੂਰ ਕੀਤਾ, ਉਹਨਾਂ ਇੱਕ ਨਾ ਨੇ ਤਿਆਰੀ ਕੀਤੀ ਹੈ ਚਤੁਸ਼ਟੇ ਸਾਧਨਾ ਦੀ, ਉਹਨਾਂ ਨੇ ਮਨ ਬੁੱਧ ਚਿੱਤ ਹੰਕਾਰ ਨੂੰ ਸਾਧ ਲਿਆ। ਤਾਂ ਉਹ ਫਿਰ ਇੱਕ ਸਰਵਣ ਮੰਨਣ ਨਿਧਿਆਸਨ ਉੱਤੇ ਸਵਾਰ ਹੋਏ ਨੇ। ਜੋ ਸਰਵਣ ਮੰਨਣ ਨਿਧਿਆਸਨ ਉੱਤੇ ਸਵਾਰ ਹੋਏ ਨੇ ਉਹ ਇੱਕ ਪਰਮਾਤਮਾ ਤੱਕ ਪਹੁੰਚ ਗਏ ਨੇ। ਸੋ ਕਹਿਣ ਤੋਂ ਭਾਵ ਸਤਿਗੁਰੂ ਦਾ ਆਪ ਚੰਗੀ ਤਰ੍ਹਾਂ ਸਮਝ ਹੀ ਗਏ ਹੋਵੋਂਗੇ, ਅਕਾਲ ਪੁਰਖ ਦਾ ਹੁਕਮ ਹੋ ਗਿਆ, ਸਤਿਗੁਰੂ ਜੀ ਸੰਸਾਰ 'ਚ ਆਏ, ਉਹਨਾਂ ਨੇ ਉਪਦੇਸ਼ ਸੁਣਾਇਆ, ਇੱਕ ਨਾ ਨੇ ਤਾਂ ਅੱਜ ਹੀ ਮੰਨ ਲਿਆ, ਉਹ ਤਾਂ ਲੰਘੇ ਪਾਰ, ਇੱਕ ਤਿਆਰੀ ਕਰਨ ਲੱਗ ਪਏ। ਉਹ ਕਹਿੰਦੇ ਥੋੜ੍ਹੇ ਦਿਨਾਂ ਠਹਿਰੋ, ਫਿਰ ਲੱਗ ਜਾਂਦੇ ਆ, ਉਹ ਵੀ ਲੱਗ ਗਏ, ਉਹ ਵੀ ਚੱਲ ਪਏ। ਇੱਕ ਉੱਥੇ ਹੀ ਬੈਠੇ ਹੈ, ਉਹ ਕਹਿੰਦੇ ਪਹਿਲਾਂ ਆਹ ਨਿਆਣੇ ਵਿਆਹ ਲਈਏ, ਪਹਿਲਾਂ ਆਹ ਕੰਮ ਮੁਕਾ ਲਈਏ, ਫਿਰ ਮੈਂ ਰਿਟਾਇਰ ਹੋ ਕੇ ਫਿਰ ਬਾਣੀ ਪੜੂੰਗਾ, ਫਿਰ ਅੰਮ੍ਰਿਤ ਛਕੂੰਗਾ। ਜਦਕ ਨੂੰ ਜਮਦੂਤ ਆ ਜਾਂਦੇ ਲੈਣ, ਮਹਾਰਾਜ ਕਹਿੰਦੇ ਉਹ ਫਿਰ ਰਹਿ ਜਾਂਦੇ ਆ। ਇਸ ਕਰਕੇ ਜਿਹੜਾ ਸੁਣਿਆ ਉਹ ਅੱਜ ਹੀ ਕਮਾਉਣਾ। ਕਬੀਰ, ਕਾਲ ਕਰੰਤਾ ਅਭੈ ਕਰ, ਅਭ ਕਰਤਾ ਸੋਇ ਤਾਲ, ਪਾਛਾ ਕੁਛ ਨਾ ਹੋਏਗਾ ਜੋ ਸਿਰ ਪੈ ਆਵੇ ਕਾਲ। ਜੇ ਗੁਰੂ ਸਾਹਿਬ ਨੇ ਕਿਹਾ ਨਾਮ ਜਪੋ, ਆਪਾਂ ਹੁਣੇ ਹੀ ਘੋੜੇ ਤੇ ਸਵਾਰ ਹੋ ਕੇ ਚੱਲੀਏ, ਮਹਾਰਾਜ ਦਾ ਬਚਨ ਮੰਨੀਏ, ਚਲੋ ਚੱਲਦੇ ਸਾਰੇ ਮਿਲ ਕੇ ਦੋ ਮਿੰਟ ਲਈ। ਵਾਹਿਗੁਰੂ ਵਾਹਿਗੁਰੂ। ਚੰਗੇ ਵਿਦਿਆਰਥੀ ਉਹ ਮੰਨੇ ਜਾਂਦੇ ਨੇ ਚੰਗੇ ਗੁਰਸਿੱਖ ਸਿਖਿਆਰਥੀ ਜਿਹੜੇ ਸੁਣਦਿਆਂ ਸਾਰ ਹੀ ਕਮਾ ਲੈਣ। ਆਪਾਂ ਸੁਣਦੀ ਕਮਾ ਲਿਆ ਔਰ ਸਤਿਗੁਰੂ ਦੀ ਪ੍ਰਸੰਨਤਾ ਲਈ। ਮਹਾਰਾਜ ਕਹਿੰਦੇ ਕਿਉਂ ਬਾਹਰ ਕਥਾ ਤੋਂ ਨਿਕਲ ਕੇ ਵੀ ਗੱਲਾਂ ਕਰਨ ਲੱਗ ਜਾਣੀਆਂ, ਇੱਥੇ ਹੁਣੇ ਕਰਾ ਦਈਏ ਜਾਪ, ਫਿਰ ਕਹਿੰਦੀ ਕਰਨਾ ਕਿ ਨਹੀਂ ਕਰਨਾ, ਬਾਅਦ ਵਿੱਚ ਫਿਰ ਭੁੱਲ ਵੀ ਜਾਵਾਂਗੇ ਆਪਾਂ।